أعوذ بالله من الشيطان الرجيم. بسم الله الرحمن الرحيم. الله الذي أنزل الكتاب بالحق والميزان وما يدريك لعل الساعة قريب.
الحمد لله رب العالمين والصلاة والسلام على رسوله الكريم. أما بعد فأعوذ بالله من الشيطان الرجيم. بسم الله الرحمن الرحيم. فمن أظلم ممن كذب على الله وكذب بالصدق إذ جاءه أليس في جهنم مثوى للكافرين. قرآن شریف دا 24 سپارہ سورۃ زمر دی اس آیت تو شروع ہوندا ہے جدے وچ کیا گیا کہ اس تو بڑا ظالم کون ہے کہ جڑا اللہ دے بارے جھوٹ کہے تے سچی گل جدوں اودے کول پہنچے تے اودا وی انکار کر دے تے کیا کافراں دا ٹھکانہ جہنم ہی نہیں؟ اور او جڑا سچی گل لے کے آیا تے او جنے او دی تصدیق کیتی انہوں سچا کیا، اے دوویں متقی ہیں. مفسرین دی رائے تقریباً اس گل دے اتے متفق ہے کہ اس آیت دے پہلے ٹکڑے جی رسول اللہ صلی اللہ علیہ وسلم دا، تے دوسرے حصے دے وچ حضرت ابو بکر صدیق رضی اللہ تعالیٰ عنہ دا ذکر ہے. یعنی او جڑے سچی گل لے کے آئے او رسول اللہ صلی اللہ علیہ وسلم ہیں، تے جنہ نے انہاں نوں سچا کیا او حضرت صدیق اکبر رضی اللہ تعالیٰ عنہ ہیں. سورۃ زمر دے اس حصے دے وچ جڑا 24 سپارے چ آیا ہے، ایک تو ایک ود کے اونچیاں آیتاں نازل ہوئیاں. مثلا فرمایا کہ علیہ اللہ بکافن عبدہو، کیا اللہ پاک اپنے بندے دے واسطے کلا ہی کافی نہیں؟ یعنی جدوں کسے وڈے دا بندے دے موڈے تے ہاتھ ہوئے کہ میں تیرے نال ہاں، تے پھر انہوں کسے دوسرے دی لوڑ نہیں ہوندی. تے دنیا دے وڈے تے پھر لے دے کے چھوٹے ہی ہوندے ہیں کہ جدوں اسمانہ تے زمین دا رب اے کہہ دے کہ میں کلا ہی بندے دے واسطے کافی ہاں، تے پھر بندے دے واسطے اس تو وڈی خوشخبری اور کوئی نہیں ہو سکتی. گل صرف اینی ہے، اللہ دا ساڑے نال ہے ہی ہے، پر سانو اس گل دے اتے یقین نہیں آندا، اس واسطے ساڈا ایمان کمزور ہے. اور جنہ سانو اس گل دے اتے یقین ہو جائے گا کہ اللہ ساڑے نال ہے، تے پھر سانو سجے کھبے دیکھن دی لوڑ ہی نہیں رہے گی. اگے جا کے اس سورت دے وچ فرمایا گیا کہ کل عباد الذین اسرفوا علی انفسہم لا تقنطوا من رحمت اللہ. میرے انہاں بندیاں نوں دس دیو جڑے اپنے تے کوئی ظلم کر بیٹھن، یعنی کوئی گناہ دا کم کرن بیٹھن، کتنا ہی وڈا کیوں نہ ہوئے، کہ اللہ دی رحمت تو مایوس نہ ہو. اللہ تا سارے گناہوں نوں بخش دیندا. اور اگے بھی میں ایک گل عرض کیتی ہے کہ بخشنا صرف اللہ میاں دا ہی کم ہے. تسی اسی کسی نوں معاف کر بھی دئیے، پر دل یہو ہی کردہ ہوندا ہے کہ جڑی زیادتی انہیں میرے نہ کیتی ہے ادھے نال بھی یہ زیادتی ضرور ہوئے. اس واسطے کہ جدوں میں تہاڈے تے کوئی زیادتی کراں تے تہاڈے دل دے اتے ایک زخم آ جائے گا، اور جدوں تسی میرے تے کرو گے تے پھر میرا دل بھی دکھے گا. اسی اللہ میاں دی جنی مرضی نافرمانی کر لئیے، اللہ میاں دا اسی وگاڑ دے کچھ نہیں. لہذا اللہ میاں جدوں معاف کردا ہے او واقعی معاف کر دیندا ہے، بالکل ہی معاف کر دیندا ہے. پھر اس گناہ دا کوئی اثر، کوئی داغ تبا بھی باقی نہیں رہندا. جس طرح پہلے اسی جدوں کاغذ تے سیاہی نال لکھنے سیں، پاویں وہدے تے اسی ربڑ پھیر لئیے، پینسل دا لکھیا آیا بظاہر مٹ جاوے، پھر بھی غور نہ دیکھو تو اوہدا نشان ہوندا ہے. اور سیاہی دے لکھے دے اتنے اسی جنی مرضیاں کوئی کیمیکل پھیر لئیے اتنے، اور جنیاں مرضی سفیدے اتنے پھیر لئیے، پھر بھی نظر آتا ہے وہ کوئی نہ کوئی نشان کے اتنے کوئی لکھیا جڑا مٹایا گیا. لیکن کمپیوٹر تو جو ڈلیٹ کر دینے ہیں وہ واقعی ڈلیٹ ہو جاتا ہے. تو اس طرح معلوم ہوتا ہے کہ اللہ تعالیٰ دا معاف کرنا جڑا ہے وہ حقا سچا معاف کرنا ہوتا ہے، وہ دے وچ کوئی شک والی گل باقی نہیں رہتی. تو کیا کہ میرے انہوں بندیاں نوں دس دیو جڑے اپنے تے کوئی ظلم کر بیٹھے کہ میں بڑا بخشن والا، اور انہوں چاہیے کہ تو او توبہ کر لین ਤੇ ਵਾਪਸ ਆ ਜਾਣ ਮੇਰੇ ਵੱਲ। ਯਾਨੀ ਬੁਰਾਈ ਨੂੰ ਛੱਡਣਾ ਔਰ ਟਿੱਡੋਂ ਨਾਦਮ ਹੋਣਾ ਇਨਸਾਨ ਦਾ, ਇਹ ਬੜਾ ਜ਼ਰੂਰੀ ਹੈ। ਅਗਰ ਇਨਸਾਨ ਸੱਚੀ ਤੌਬਾ ਕਰ ਲਵੇ, ਆਪਣੇ ਕੀਤੇ ਦੇ ਉੱਤੇ ਨਾਦਮ ਹੋਵੇ ਔਰ ਬੁਰਾਈ ਛੱਡ ਕੇ ਵਾਪਸ ਅੱਲਾਹ ਤਾਲਾ ਵੱਲ ਰਜੂ ਕਰ ਲਵੇ, ਤਾਂ ਫਿਰ ਅੱਲਾਹ ਤਾਲਾ ਵੀ ਮਾਫ਼ ਕਰਨ ਵਾਲਾ, ਰਹਿਮ ਫਰਮਾਉਣ ਵਾਲਾ ਹੈ। ਕੁਰਾਨ ਸ਼ਰੀਫ਼ ਦੇ ਹੋਰ ਬਹੁਤ ਸਾਰੇ ਮਕਾਮਾਤ ਵਿੱਚ ਵੀ ਆਇਆ, ਉਹ ਗੱਲ ਇਸ ਵਜ੍ਹਾ ਵੀ ਦੁਹਰਾਈ ਗਈ ਕਿ ਅਗਰ ਤੁਸੀਂ ਇਹਨਾਂ ਨੂੰ ਪੁੱਛੋ, ਲਾਇਨ ਸਲਤਾ ਹੂੰ ਮਨ ਖਲਕ ਅਸਮਾਵਾਤ ਵਲ ਅਰਦ ਲਯਕੂਲ ਉਨ ਅੱਲਾਹ, ਕਿ ਅਗਰ ਤੁਸੀਂ ਇਹਨਾਂ ਨੂੰ ਪੁੱਛੋ ਕਿ ਅਸਮਾਨਾਂ ਅਤੇ ਜ਼ਮੀਨ ਨੂੰ, ਯਾਨੀ ਇਸ ਕਾਇਨਾਤ ਨੂੰ ਕਿਹੜੇ ਪੈਦਾ ਕੀਤਾ, ਤਾਂ ਇਹ ਕਾਫਰ ਲਾਜ਼ਮਨ ਕਹਿਣਗੇ ਅੱਲਾਹ ਨੇ ਹੀ ਪੈਦਾ ਕੀਤਾ। ਔਰ ਇਹ ਆਪਣੀ ਜਗ੍ਹਾ 'ਤੇ ਇੱਕ ਹਕੀਕਤ ਹੈ ਕਿ ਮੱਕੇ ਦੇ ਕਾਫਿਰ ਵੀ ਤੌਹੀਦ ਦੇ ਨਾਲ ਅੱਲਾਹ ਤਾਲਾ ਨੂੰ ਆਪਣਾ ਖਾਲਕ ਸਮਝਦੇ ਸਨ। ਉਹ ਅਗਰ ਅੱਲਾਹ ਨੂੰ ਨਹੀਂ ਸਨ ਮੰਨਦੇ ਤਾਂ ਆਪਣਾ ਰੱਬ ਨਹੀਂ ਸਨ ਮੰਨਦੇ। ਔਰ ਦੂਸਰੀ ਕੁਫਰ ਦੀ ਅਸਲ ਵਜ੍ਹਾ ਜਿਹੜੀ ਹੈ ਉਹ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦਾ ਇਨਕਾਰ ਸੀ। ਔਰ ਇਹ ਗੱਲ ਮੈਂ ਬਾਰ ਬਾਰ ਅਰਜ਼ ਕਰ ਚੁੱਕਿਆ ਕਿ ਮੁਸਲਮਾਨ ਦਾ ਮਤਲਬ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੂੰ ਅੱਲਾਹ ਦਾ ਰਸੂਲ ਮੰਨਣਾ ਹੈ। ਭਾਵੇਂ ਕੋਈ ਜਿੰਨਾ ਮਰਜ਼ੀ ਮੁਵਾਹਿਦ ਹੋਵੇ, ਜਿੰਨਾ ਮਰਜ਼ੀ ਆਖਰਤ ਨੂੰ ਮੰਨਦਾ ਹੋਵੇ, ਅੱਲਾਹ ਦੀ ਸਿਫਾਤ ਨੂੰ ਮੰਨਦਾ ਹੋਵੇ, ਪਰ ਜਦੋਂ ਤੱਕ ਉਹ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਨੂੰ ਅੱਲਾਹ ਦਾ ਆਖਰੀ ਰਸੂਲ ਨਾ ਮੰਨੇ ਔਰ ਉਹਨਾਂ ਦੀ ਲਿਆਂਦੀ ਹਰ ਗੱਲ ਨੂੰ ਆਖਰੀ ਗੱਲ ਨਾ ਸਮਝੇ, ਉਦੋਂ ਤੱਕ ਉਹ ਮੁਸਲਮਾਨ ਨਹੀਂ ਹੁੰਦਾ। ਇੱਕ ਹੋਰ ਬੜੀ ਜ਼ਬਰਦਸਤ ਆਇਤ ਇਸ ਸੂਰਤ ਦੇ ਵਿੱਚ ਆਈ, ਫਰਮਾਇਆ ਅੱਲਾਹ ਹੋ ਗਿਆ ਤਵੱਫਲ ਅਨਫੁਸਾ ਹੀਨਾ ਮੌਤਿਹਾ ਵੱਲਤੀ ਲਮ ਤਮੁਤ ਫੀ ਮਨਾਮਿਹਾ। ਅੱਲਾਹ ਤਾਲਾ ਰੂਹਾਂ ਨੂੰ ਕਬਜ਼ ਕਰਦਾ ਹੈ ਮੌਤ ਦੇ ਵਕਤ ਵੀ ਔਰ ਜਦੋਂ ਬੰਦਾ ਸੁੱਤਾ ਹੁੰਦਾ ਹੈ ਪਰ ਹਾਲੀ ਮਰਿਆ ਨਹੀਂ ਹੁੰਦਾ। ਗੌਰ ਕਰੋ ਕਿ ਜਦੋਂ ਬੰਦਾ ਸੁੱਤਾ ਹੀ ਹੁੰਦਾ, ਇਹ ਖਾਬ ਦੀ ਹਕੀਕਤ ਬਿਆਨ ਕਰ ਦਿੱਤੀ ਕਿ ਜਦੋਂ ਬੰਦਾ ਸੁੱਤਾ ਹੀ ਹੁੰਦਾ ਕੀ ਹੁੰਦਾ ਕਿ ਉਹ ਲੰਮਿਆ ਪਿਆ ਆਪਣੇ ਬਿਸਤਰ ਦੇ ਉੱਤੇ ਅਤੇ ਉਹਨੂੰ ਊਂਗ ਆ ਜਾਂਦੀ ਹੈ ਜਾਂ ਨੀਂਦਰ ਆ ਜਾਂਦੀ, ਉਹ ਜੋ ਖਾਬ ਦੇਖਦਾ ਉਹ ਖਾਬ ਦੇ ਵਿੱਚ ਕਿੱਥੋਂ ਅਮਰੀਕਾ ਵਲੈਤ ਤੱਕ ਹੋ ਕੇ ਆ ਜਾਂਦਾ ਔਰ ਕਈ ਵਾਰੀ ਅਸਮਾਨਾਂ ਦੀ ਵੀ ਸੈਰ ਕਰ ਆਉਂਦਾ, ਲੇਕਿਨ ਉਹਦਾ ਜਿਸਮ ਜ਼ਿੰਦਾ ਉੱਥੇ ਪਿਆ ਹੁੰਦਾ ਬਿਸਤਰੇ ਦੇ ਉੱਤੇ। ਉਹ ਕੌਣ ਜਾਂਦਾ ਉੱਥੋਂ ਨਿਕਲ ਕੇ? ਅਸਲ ਦੇ ਵਿੱਚ ਅੱਲਾਹ ਤਾਲਾ ਉਹਦੀ ਰੂਹ ਨੂੰ ਥੋੜ੍ਹੀ ਦੇਰ ਦੇ ਵਾਸਤੇ ਕਬਜ਼ ਕਰਦਾ ਔਰ ਉਹਦੀ ਰੂਹ ਜਿਹੜੀ ਹੈ ਉਹ ਸੈਰ ਕਰਦੀ ਹੈ ਅੱਲਾਹ ਦੀ ਇਜਾਜ਼ਤ ਦੇ ਨਾਲ, ਔਰ ਫਿਰ ਵਾਪਸ ਉਹਦੇ ਜਾਗਣ ਤੋਂ ਪਹਿਲੇ ਪਹਿਲੇ ਉਹਦੇ ਜਿਸਮ ਵਿੱਚ ਆ ਜਾਂਦੀ ਹੈ। ਅੱਲਾਹ ਤਾਲਾ ਮੌਤ ਦੇ ਵੇਲੇ ਵੀ ਇਨਸਾਨ ਦੀ ਰੂਹ ਨੂੰ ਕਬਜ਼ ਕਰ ਲੈਂਦਾ, ਯਾਨੀ ਮੌਤ ਦਾ ਵਕਤ ਜਦੋਂ ਆਉਂਦਾ ਇਨਸਾਨ ਦੇ ਉੱਤੇ, ਇਨਸਾਨ ਮਰਦਾ, ਦੋ ਕੰਮ ਹੁੰਦੇ ਨੇ। ਇੱਕ ਤਾਂ ਉਹਦਾ ਜਿਸਮ ਜਿਹੜਾ ਉਹਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ। ਇਸ ਗੱਲ ਸਮਝਣ ਦੀ ਹੈ ਕਿ ਜ਼ਿੰਦਗੀ ਹੋਰ ਚੀਜ਼ ਹੈ ਅਤੇ ਰੂਹ ਹੋਰ ਚੀਜ਼ ਹੈ। ਜ਼ਿੰਦਾ ਤਾਂ ਪੌਦੇ ਵੀ ਹਨ ਔਰ ਜ਼ਿੰਦਾ ਜਾਨਵਰ ਵੀ ਹਨ। ਇੱਕ ਬਿੱਲੀ ਵੀ ਸਾਹ ਲੈਂਦੀ ਹੈ ਔਰ ਇੱਕ ਗਾਂ ਮੱਝ ਵੀ ਸਾਹ ਲੈਂਦੀ ਹੈ ਔਰ ਇੱਕ ਕੀੜਾ ਮਕੌੜਾ ਵੀ ਸਾਹ ਲੈਂਦਾ। ਇਹ ਸਾਰੇ ਜ਼ਿੰਦਾ, ਜ਼ਿੰਦਗੀ ਇਹਨਾਂ ਸਾਰਿਆਂ 'ਚ ਹੈ ਔਰ ਇਹਨਾਂ ਸਾਰਿਆਂ ਨੂੰ ਮੌਤ ਆਉਂਦੀ ਹੈ। ਇਨਸਾਨ ਦੇ ਵਿੱਚ ਇਸ ਜ਼ਿੰਦਾ ਜਿਸਮ ਦੇ ਵਿੱਚ ਅੱਲਾਹ ਤਾਲਾ ਨੇ ਰੂਹ ਵੀ ਪਾਈ ਹੈ ਔਰ ਰੂਹ ਜਿਹੜੀ ਹੈ ਇਹ ਪੂਰਾ ਇੱਕ ਵਜੂਦ ਹੈ। ਜਿਸ ਤਰ੍ਹਾਂ ਫਰਿਸ਼ਤਿਆਂ ਦਾ ਇੱਕ ਨੂਰਾਨੀ ਵਜੂਦ ਹੈ, ਇਨਸਾਨ ਦੀ ਰੂਹ ਦਾ ਵੀ ਇੱਕ ਨੂਰਾਨੀ ਵਜੂਦ ਹੈ। ਔਰ ਜਦੋਂ ਇਹ ਇਨਸਾਨ ਦੇ ਜਿਸਮ ਤੋਂ ਟੁੱਟਦਾ ਪਾਸੇ ਹੁੰਦਾ ਅਤੇ ਫਿਰ ਆਪਣੀ ਅਸਲ ਸ਼ਕਲ ਦੇ ਵਿੱਚ, ਰੂਹਾਨੀ ਸ਼ਕਲ ਦੇ ਵਿੱਚ ਆ ਜਾਂਦਾ। ਇਸ ਵਾਸਤੇ ਅਸੀਂ ਦੇਖਦੇ ਹਾਂ ਜਿਸ ਤਰ੍ਹਾਂ ਫਰਿਸ਼ਤਾ ਚੁਟਕੀ ਦੇ ਵਿੱਚ ਇੱਥੋਂ ਉੱਥੇ ਪਹੁੰਚ ਜਾਂਦਾ, ਇਨਸਾਨ ਦੀ ਰੂਹ ਵੀ ਸਕਿੰਟਾਂ ਦੇ ਵਿੱਚ ਇੱਥੋਂ ਉੱਥੇ ਪਹੁੰਚ ਜਾਂਦੀ ਹੈ। ਤੁਹਾਨੂੰ ਤਜਰਬਾ ਹੋਣਾ ਇਸ ਚੀਜ਼ ਦਾ ਕਿ ਜੇ ਇਨਸਾਨ ਕਦੀ ਬੈਠਾ ਹੁੰਦਾ, ਕੋਈ ਕਿਤਾਬ ਪੜ੍ਹ ਰਿਹਾ ਹੁੰਦਾ, ਉਹ ਸੂਰ ਘੜੀ ਵੱਲ ਦੇਖਦਾ ਅਤੇ ਉਹ ਦੇਖਦਾ ਕਿ ਜੀ ਰਾਤ 1:05 ਅਤੇ 10 ਸਕਿੰਟ ਹੋਏ, ਉਹਨੂੰ ਫਿਰ ਊਂਗ ਆ ਜਾਂਦੀ ਹੈ ਔਰ ਉਸ ਊਂਗ ਤੋਂ ਬਾਅਦ ਉਹ ਜਾਗਦਾ ਅਤੇ ਸਿਰਫ 10-15 ਸਕਿੰਟ ਹੀ ਹੋਰ ਗੁਜ਼ਰੇ ਹੁੰਦੇ ਨੇ, ਲੇਕਿਨ ਉਸ ਊਂਗ ਦੇ ਵਿੱਚ ਪਤਾ ਨਹੀਂ ਕਿੱਥੋਂ ਨਾ ਕਿੱਥੇ ਹੋ ਕੇ ਆ ਵਾਪਸ ਆ ਜਾਂਦਾ। ਇਸ ਵਾਸਤੇ ਕਿ ਉਹ ਰੂਹ ਦਾ ਤਜਰਬਾ ਹੈ। ਅਤੇ ਫਰਮਾਇਆ ਅੱਲਾਹ ਤਾਲਾ ਰੂਹਾਂ ਨੂੰ ਕਬਜ਼ ਕਰਦਾ ਮੌਤ ਦੇ ਵੇਲੇ ਵੀ ਔਰ ਇਨਸਾਨ ਦੀ ਨੀਂਦਰ ਦੇ ਵਿੱਚ ਵੀ ਜਦੋਂ ਕਿ ਉਹ ਮਰਿਆ ਨਹੀਂ ਹੁੰਦਾ। ਸੂਰਤ ਜ਼ੁਮਰ ਦੇ ਅਖੀਰ ਦੇ ਵਿੱਚ ਬੜੀ ਜਲਾਲੀ ਆਇਤਾਂ ਆਈਆਂ। ਫਰਮਾਇਆ ਵਨੁਫਿਖ ਫਿਸ ਸੂਰ, ਔਰ ਸੂਰ ਫੂਕਿਆ ਜਾਏਗਾ, ਯਾਨੀ ਹਜ਼ਰਤ ਇਸਰਾਫੀਲ ਅਲੈਹਿ ਸਲਾਮ ਆਪਣਾ ਬਿਗਲ ਵਜਾਣਗੇ ਔਰ ਜ਼ਮੀਨ ਆਸਮਾਨ ਦੇ ਸਾਰੀ ਮਖਲੂਕਾਤ ਮਰ ਜਾਣਗੀਆਂ ਸਿਵਾਏ ਜਿਹਨੂੰ ਅੱਲਾਹ ਜ਼ਿੰਦਾ ਰੱਖੇ। ਔਰ ਫਿਰ ਇੱਕ ਵਾਰੀ ਸੂਰ ਫੂਕਿਆ ਜਾਏਗਾ ਔਰ ਸਾਰੇ ਸਾਰੇ ਇਨਸਾਨ ਅੱਲਾਹ ਦੇ ਸਾਹਮਣੇ ਪੇਸ਼ ਹੋ ਜਾਣਗੇ। ਨਕਸ਼ਾ ਖਿੱਚਿਆ ਕਿ ਜਹੰਨਮ ਵਿੱਚ ਜਾਣ ਵਾਲੇ ਕਿਸ ਤਰ੍ਹਾਂ ਜਹੰਨਮ ਵੱਲ ਲਿਜਾਏ ਜਾਣਗੇ। ਫਰਮਾਇਆ ਵਸੀਕ ਅਲਜ਼ੀਨ ਕਫਰੂ ਇਲਾ ਜਹੰਨਮ ਜ਼ੁਮਰਾ, ਕਾਫਰ ਜਹੰਨਮ ਵੱਲ ਲਿਜਾਏ ਜਾਣਗੇ ਗਰੋਹਾਂ ਦੀ ਸ਼ਕਲ ਵਿੱਚ, ਫੌਜਾਂ ਦੀ ਫੌਜਾਂ। ਔਰ ਜਦੋਂ ਉਹ ਜਹੰਨਮ ਦੇ ਦਰਵਾਜ਼ੇ 'ਤੇ ਪਹੁੰਚਣਗੇ ਤਾਂ ਦਰਵਾਜ਼ਾ ਖੋਲ੍ਹਿਆ ਜਾਏਗਾ ਅਤੇ ਉਹਨਾਂ ਨੂੰ ਅੰਦਰ ਵਾੜਤਾ ਜਾਏਗਾ। ਜਹੰਨਮ ਦਾ ਫਰਿਸ਼ਤਾ ਉਹਨਾਂ ਕੋਲੋਂ ਪੁੱਛੇਗਾ ਓਏ ਬਦਬਖਤੋ, ਤੁਹਾਡੇ ਕੋਲ ਅੱਲਾਹ ਦਾ ਕੋਈ ਪੈਗੰਬਰ ਨਹੀਂ ਸੀ ਆਇਆ ਤੁਹਾਨੂੰ ਨਸੀਹਤ ਕਰਨ ਵਾਸਤੇ, ਅੱਜ ਦਾ ਦਿਨ ਦੱਸਣ ਦੇ ਵਾਸਤੇ? ਉਹ ਕਹਿਣਗੇ ਹਾਂ ਆਇਆ ਤਾਂ ਸੀ, ਪਰ ਅਸੀਂ ਉਹਦੀ ਗੱਲ ਨਹੀਂ ਸੀ ਸੁਣੀ। ਫਿਰ ਜੰਨਤ 'ਤੇ ਜਾਣ ਵਾਲੇ ਮੁਤਕੀਆਂ ਦਾ ਨਕਸ਼ਾ ਖਿੱਚਿਆ, ਵਸੀਕ ਅਲਜ਼ੀਨ ਤਕਉ ਇਲਲ ਜੰਨਤ ਜ਼ੁਮਰਾ, ਔਰ ਅੱਲਾਹ ਤੋਂ ਡਰਨ ਵਾਲੇ ਵੀ ਜੰਨਤ ਵੱਲ ਲਿਜਾਏ ਜਾਣਗੇ ਫੌਜਾਂ ਦੀ ਸ਼ਕਲ ਦੇ ਵਿੱਚ। ਔਰ ਜਦੋਂ ਉੱਥੇ ਪਹੁੰਚਣਗੇ ਤਾਂ ਦਰਵਾਜ਼ੇ ਪਹਿਲੇ ਹੀ ਖੁੱਲ੍ਹੇ ਹੋਣਗੇ, ਵਾ ਫੁਤਿਹਤ ਅਬਵਾਬੁਹਾ, ਯਾਨੀ ਇਹ ਵਾਓ ਜਿਹੜਾ ਇਹ ਹਾਲੀਆ ਹੈ, ਅਤੇ ਜੰਨਤ ਦੇ ਦਰਵਾਜ਼ੇ ਪਹਿਲੇ ਖੁੱਲ੍ਹੇ ਹੋਣਗੇ। ਜਿਸ ਤਰ੍ਹਾਂ ਕਿ ਕਿਸੇ ਵੱਡੇ ਦਾ ਇਜ਼ਾਜ਼ ਕਰਨ ਦੇ ਵਾਸਤੇ ਉਹਦੇ ਆਉਣ ਤੋਂ ਪਹਿਲੇ ਦਰਵਾਜ਼ੇ ਖੁੱਲ੍ਹੇ ਹੁੰਦੇ ਹਨ, ਹਟੋ ਬੱਚੋ ਹੋਇਆ ਹੁੰਦਾ, ਔਰ ਉਹ ਬੜੇ ਇੱਜ਼ਤ ਦੇ ਕਰਾਮ ਦੇ ਨਾਲ ਅੰਦਰ ਵੜ ਜਾਂਦਾ। ਸੂਰਤ ਜ਼ੁਮਰ ਤੋਂ ਬਾਅਦ ਸੂਰਤ ਮੂਮਿਨ ਆਈ। ਸੂਰਤ ਮੂਮਿਨ ਦਾ ਜਿਹੜਾ ਆਗਾਜ਼ ਹੈ ਉਹਦੇ ਤਾਂ ਕਿਆ ਹੀ ਕਹਿਣੇ। ਫਰਮਾਇਆ ਗਿਆ ਕਿ ਕੁਰਾਨ ਮਜੀਦ ਤਨਜ਼ੀਲ ਉਲ ਕਿਤਾਬ ਮਿਨ ਅੱਲਾਹ ਅਲ ਅਜ਼ੀਜ਼ ਅਲ ਹਕੀਮ, ਕਿ ਇਸ ਕਿਤਾਬ ਦਾ ਨਾਜ਼ਲ ਹੋਣਾ ਅੱਲਾਹ ਇੱਜ਼ਤ ਵਾਲੇ ਔਰ ਹਕਮਤ ਵਾਲੇ ਦੀ ਤਰਫੋਂ ਹੋਇਆ ਹੈ। ਉਹ ਅੱਲਾਹ ਗਾਫਿਰ ਜ਼ੰਬ ਵਕਾਬਿਲ ਤੌਬ ਸ਼ਦੀਦ ਅਲ ਇਕਾਬ ਤੌਲ, ਜਿਹੜਾ ਗੁਨਾਹਾਂ ਨੂੰ ਬਖਸ਼ਣ ਵਾਲਾ, ਤੌਬਾ ਨੂੰ ਕਬੂਲ ਕਰਨ ਵਾਲਾ, ਔਰ ਪਕੜ ਦਾ ਬੜਾ ਸਖਤ। ਇਸ ਸੂਰਤ ਦੇ ਵਿੱਚ ਖਾਸ ਜਿਹੜੀ ਗੱਲ ਹੈ ਉਹ ਇਹ ਕਿ ਸੂਰਤ ਜ਼ੁਮਰ ਦੇ ਵਿੱਚ ਜਨਰਲ ਗੱਲ ਕਹੀ ਗਈ ਸੀ ਕਿ ਆਪਣੇ ਦੀਨ ਨੂੰ ਅੱਲਾਹ ਦੇ ਵਾਸਤੇ ਖਾਲਸ ਕਰ ਲਓ। ਇਸ ਸੂਰਤ ਦੇ ਵਿੱਚ ਬਾਰ ਬਾਰ ਇੱਕ ਚੀਜ਼ 'ਤੇ ਜ਼ੋਰ ਦਿੱਤਾ ਗਿਆ ਕਿ ਅੱਲਾਹ ਦੇ ਸਿਵਾ ਪੁਕਾਰੋ ਕਿਸੇ ਨੂੰ ਨਾ, ਯਾਨੀ ਆਪਣੇ ਦੀਨ ਨੂੰ ਖਾਲਿਸ ਕਰ ਦਿਓ ਅੱਲਾਹ ਨੂੰ ਪੁਕਾਰਦਿਆਂ ਹੋਇਆਂ। ਔਰ ਇਸੇ ਸੂਰਤ ਦੇ ਵਿੱਚ ਉਹ ਅਜ਼ੀਮ ਆਇਤ ਵੀ ਆਈ, ਵਕਾਲ ਰੱਬੁਕੁਮ ਉਦਊਨੀ ਅਸਤਜਿਬ ਲਕੁਮ, ਕਿ ਲੋਕੋ ਤੁਹਾਡੇ ਰੱਬ ਨੇ ਐਲਾਨ ਕਰਤਾ ਜੇ ਕਿ ਮੈਨੂੰ ਪੁਕਾਰੋ ਅਤੇ ਮੈਂ ਤੁਹਾਡੀ ਦੁਆ ਨੂੰ ਕਬੂਲ ਕਰਾਂਗਾ, ਮੇਰੇ ਕੋਲ ਮੰਗੋ ਮੈਂ ਤੁਹਾਨੂੰ ਦੇਵਾਂਗਾ। ਔਰ ਸੱਚੀ ਗੱਲ ਹੈ ਕਿ ਸਾਡੀ ਵੀ ਬਦਬਖਤੀ ਹੈ ਕਿ ਅਸੀਂ ਅੱਲਾਹ ਕੋਲੋਂ ਮੰਗਦੇ ਨਹੀਂ, ਪਰ ਜੇ ਅਸੀਂ ਅੱਲਾਹ ਕੋਲੋਂ ਮੰਗੀਏ, ਟਿੱਡੋਂ ਹੋ ਕੇ ਮੰਗੀਏ, ਯਕੀਨ ਰੱਖ ਕੇ ਮੰਗੀਏ ਕਿ ਸਾਡੇ ਰੱਬ ਕੋਲ ਸਾਰਾ ਕੁਛ ਹੈ, ਉਹਨੇ ਕਿਸੇ ਕੋਲ ਮੰਗ ਕੇ ਨਹੀਂ ਦੇਣਾ। ਐਸਾ ਨਹੀਂ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਕੋਈ ਦੇਣਾ ਹੋਵੇ ਅਤੇ ਮੈਨੂੰ ਪਿੱਛੋਂ ਪੇਮੈਂਟ ਹੋਏਗੀ ਤਾਂ ਤੁਹਾਨੂੰ ਦੇਵਾਂਗਾ, ਅੱਲਾਹ ਮੀਆਂ ਨੂੰ ਪਿੱਛੋਂ ਕੋਈ ਪੇਮੈਂਟ ਹੋਣੀ ਅਤੇ ਤਾਂ ਉਹਨੇ ਨਹੀਂ ਦੇਣਾ, ਉਹਦੇ ਕੋਲ ਸਾਰਾ ਕੁਛ ਹੈ, ਉਹਨੇ ਸਿਰਫ ਇੱਕ ਹੁਕਮ ਦੇਣਾ ਕਿ ਲੈ ਬਈ ਲੈ ਲੈ, ਅਤੇ ਉਹ ਸਾਨੂੰ ਲੱਭ ਜਾਣਾ, ਅਤੇ ਅੱਲਾਹ ਸਾਨੂੰ ਤੌਫੀਕ ਦੇਵੇ ਕਿ ਅਸੀਂ ਉਹਦੇ ਕੋਲ ਮੰਗਿਆ ਕਰੀਏ, ਅਸੀਂ ਮੰਗਦੇ ਨਾ ਰੱਜੀਏ, ਉਹਨੇ ਦੇਣਾ ਨਹੀਂ ਰੱਜਣਾ। ਇਸ ਸੂਰਤ ਦੇ ਵਿੱਚ ਇੱਕ ਖਾਸ ਗੱਲ ਇਹ ਹੋਈ ਕਿ ਹਜ਼ਰਤ ਮੂਸਾ ਅਲੈਹਿਸ ਸਲਾਮ ਦਾ ਵਾਕਿਆ ਵੈਸੇ ਤਾਂ ਕੁਰਾਨ ਸ਼ਰੀਫ਼ ਦੇ ਵਿੱਚ ਜਗ੍ਹਾ ਜਗ੍ਹਾ ਬਿਆਨ ਹੋਇਆ, ਲੇਕਿਨ ਇੱਕ ਖਾਸ ਹਿੱਸਾ ਉਹਦਾ ਇਸ ਸੂਰਤ ਦੇ ਵਿੱਚ ਬੜੀ ਤਫਸੀਲ ਦੇ ਨਾਲ ਆਇਆ। ਸੂਰਤ ਆਰਾਫ ਦੇ ਵਿੱਚ ਜ਼ਿਕਰ ਆਇਆ ਸੀ ਕਿ ਫਿਰਾਉਨ ਦੇ ਦਰਬਾਰੀਆਂ ਨੇ ਇੱਕ ਵਾਰੀ ਕਿਹਾ ਫਿਰਾਉਨ ਨੂੰ ਕਿ ਬਾਦਸ਼ਾਹ ਸਲਾਮਤ, ਤੁਸੀਂ ਮੂਸਾ ਅਤੇ ਉਹਦੀ ਕੌਮ ਨੂੰ ਖੁੱਲ੍ਹੀ ਛੁੱਟੀ ਦਿੱਤੀ ਰੱਖੋਗੇ ਕਿ ਉਹ ਜੋ ਮਰਜ਼ੀ ਕਰਦੇ ਰਹਿਣ ਅਤੇ ਤੁਹਾਨੂੰ ਅਤੇ ਤੁਹਾਡੇ ਖੁਦਾਵਾਂ ਨੂੰ ਬਿਲਕੁਲ ਨਜ਼ਰਅੰਦਾਜ਼ ਕਰ ਦੇਣ? ਤਾਂ ਫਿਰਾਉਨ ਨੇ ਕਿਹਾ ਮਸਲਾ ਹੀ ਕੋਈ ਨਹੀਂ, ਮੈਂ ਐਸਾ ਸਬਕ ਸਿਖਾਵਾਂਗਾ ਇਹਨਾਂ ਨੂੰ ਕਿ ਇਹਦੇ ਦੇ ਜਿੰਨੇ ਵੀ ਮੁੰਡੇ ਮੂਸਾ ਦੇ ਨਾਲ ਇਸ ਤਹਿਰੀਕ ਸ਼ਾਮਿਲ ਹੋਏ ਨੇ ਆਜ਼ਾਦੀ ਦੀ ਤਹਿਰੀਕ ਦੇ ਵਿੱਚ, ਮੈਂ ਉਹਨਾਂ ਸਾਰਿਆਂ ਦੇ ਗਾਟੇ ਲਵਾ ਦਿਆਂਗਾ ਅਤੇ ਆਪੇ ਹੀ ਤਹਿਰੀਕ ਖਤਮ ਹੋ ਜਾਏਗੀ। ਲੇਕਿਨ ਇੱਕ ਸਟੇਜ ਐਸੀ ਆਈ ਕਿ ਫਿਰਾਉਨ ਨੇ ਮਹਿਸੂਸ ਕੀਤਾ ਕਿ ਕੰਮ ਤਾਂ ਕੁਛ ਹੱਦੋਂ ਟੱਪ ਰਿਹਾ, ਉਹਨੇ ਆਪੇ ਹੀ ਦਰਬਾਰੀਆਂ ਦੇ ਸਾਹਮਣੇ ਮਸਲਾ ਰੱਖਿਆ ਕਿ ਜ਼ਰੂਰੀ ਅਕਤੁਲ ਮੂਸਾ, ਕਿ ਕੀ ਖਿਆਲ ਹੈ ਤੁਸੀਂ, ਅਗਰ ਇਜਾਜ਼ਤ ਦਿਓ ਤਾਂ ਮੈਂ ਹੁਣ ਮੂਸਾ ਨੂੰ ਕਤਲ ਹੀ ਕਰ ਦਿਆਂ। ਮਾਜ਼ ਅੱਲਾਹ, ਅੱਲਾਹ ਦੇ ਨਬੀ ਨੂੰ ਕਿਸ ਤਰ੍ਹਾਂ ਕਤਲ ਕਰ ਸਕਦਾ ਸੀ? ਬਹਰਹਾਲ ਉਹਨੇ ਆਪਣੇ ਦਰਬਾਰੀਆਂ ਦੇ ਸਾਹਮਣੇ ਗੱਲ ਰੱਖੀ ਕਿ ਇੱਕ ਸਰਦਾਰ ਐਸਾ ਵੀ ਸੀ ਜਿਹਨੇ ਹਜ਼ਰਤ ਮੂਸਾ ਅਲੈਹਿਸ ਸਲਾਮ ਨੂੰ ਢਿੱਡੋਂ ਅੱਲਾਹ ਦਾ ਰਸੂਲ ਮੰਨ ਲਿਆ ਸੀ, ਲੇਕਿਨ ਉਹਨੇ ਐਲਾਨ ਨਹੀਂ ਸੀ ਕੀਤਾ ਹੈ ਕਿ ਮੈਂ ਮੂਸਾ ਅਲੈਹਿਸ ਸਲਾਮ ਨੂੰ ਅੱਲਾਹ ਦਾ ਰਸੂਲ ਮੰਨਣਾ। ਲੇਕਿਨ ਅੱਜ ਉਹਨਾਂ ਨੇ ਮਹਿਸੂਸ ਕੀਤਾ ਕਿ ਅੱਜ ਮੌਕਾ ਆ ਗਿਆ ਕਿ ਮੈਂ ਖੁੱਲ੍ਹ ਕੇ ਦੱਸ ਦਿਆਂ ਕਿ ਮੈਂ ਵੀ ਮੂਸਾ ਅਲੈਹਿਸ ਸਲਾਮ ਨੂੰ ਅੱਲਾਹ ਦਾ ਪੈਗੰਬਰ ਸਮਝਣਾ। ਅਤੇ ਕੁਰਾਨ ਸ਼ਰੀਫ ਨੇ ਬਿਆਨ ਕੀਤਾ ਕਿ ਫਾਲ ਫਿਰਾਉਨ ਦਾ ਉਹ ਮੂਮਿਨ ਜਿਹੜਾ ਕਿ ਆਪਣੇ ਈਮਾਨ ਨੂੰ ਲੁਕਾ ਕੇ ਬੈਠਾ ਹੋਇਆ ਸੀ, ਉਹ ਬੋਲ ਪਿਆ ਕਿ ਓਏ ਅਤਕਤਲੂਨ ਰਜੁਲਨ ਅਈ ਯਕੂਲ ਰੱਬੀ ਅੱਲਾਹ, ਕਿਆ ਤੁਸੀਂ ਇੱਕ ਬੰਦੇ ਨੂੰ ਸਿਰਫ ਇਸ ਵਾਸਤੇ ਕਤਲ ਕਰਨਾ ਚਾਹੁੰਦੇ ਹੋ ਕਿ ਉਹ ਕਹਿੰਦਾ ਕਿ ਮੇਰਾ ਰੱਬ ਅੱਲਾਹ ਹੈ? ਉਹ ਬਾਜ਼ ਆ ਜਾਓ, ਮੈਂ ਤੁਹਾਨੂੰ ਵਾਰਨਿੰਗ ਦੇਣਾ, ਤੁਹਾਡਾ ਉਹ ਹਾਲ ਨਾ ਹੋਵੇ ਜਿਹੜਾ ਪਿਛਲੀਆਂ ਕੌਮਾਂ ਦਾ ਹੋਇਆ ਸੀ। ਡਰੋ, ਬਾਜ਼ ਆ ਜਾਓ, ਇਹ ਕੰਮ ਨਾ ਕਰੋ। ਔਰ ਆਪਣੀ ਗੱਲ ਨੂੰ ਬੜੇ ਖੂਬਸੂਰਤ ਅੰਦਾਜ਼ ਜੋ ਖਤਮ ਕਰਦਾ ਕਿ ਮੈਂ ਤਾਂ ਜੋ ਤੁਹਾਨੂੰ ਸਮਝਾਉਣਾ ਸੀ ਉਹ ਸਮਝਾ ਲਿਆ, باقی میں اپنے معاملے نو تسی میرے نال ہن کی کرو گے؟ او فوض امری اللہ ان اللہ بصیر بالعباد، میں اپنا معاملہ اللہ دے حوالے کرنا، بے شک اللہ اپنے بندیاں نو دیکھ رہا ہے۔ سورت مومن تو بعد پنجویں سپارے دے اخیر تے سورت حامیم سجدہ بھی شروع ہو گئی۔ اس سورت دا دوسرا نام سورت فصلت ہے۔ اے سورت قرآن مجید دے ذکر دے نال شروع ہوئی، ارشاد ہویا تنزیل من الرحمن الرحیم، اس اے کتاب نازل ہوئی ہے رحمان الرحیم دے طرفوں، کتاب فصلت آیاتہ، ایک ایسی کتاب جدیاں آیتاں دی تفصیل کیتی گئی ہے، یعنی پوری طرح انہوں وضاحت نال بیان کیتا گیا۔ اس سورت دے وچ ارشاد فرمایا گیا ان الذین قالوا ربنا اللہ ثم استقاموا تتنزل علیہم الملائکۃ الا تخافوا ولا تحزنوا وابشروا بالجنۃ التی کنتم توعدون، کہ او لوگ جڑے کہندے کہ ساڈا رب تا اللہ ہے، اور پھر ڈٹے رہندے اس گل دے اتنے، پیچھے نہیں ہٹتے اپنے اس کال تو، انہاں تے فرشتے نازل ہوندے، یہ کہندے ہویا کہ نہ ڈرو تے نہ غم کھاؤ اور خوشیاں مناؤ اس جنت دے مل جان تے جدا تاڈے نال وعدہ کیتا گیا سی۔ کہندے ہیں کہ اسی تاڈے دوست ہیں، دنیاوی زندگی دے وچ بھی اور آخرت دے وچ اسی تاڈے دوست ہیں، اور آخرت دے وچ تاڈے واسطے بڑا انعام ہے۔ او کی انعام کی ہے؟ ایسے باغات کہ جہدے وچ انہاں دے واسطے سب کچھ ہوئے گا، وَلَكُمْ فِيهَا مَا تَشْتَهِي أَنفُسُكُمْ وَلَكُمْ فِيهَا مَا تَدَّعُونَ، کہ جو تاڈے جی چاہن گے وہ موجود ہوئے گا اتھے، اور اس تو علاوہ بھی کوئی چیز منگو گے تو بھی حاضر کیتی جائے گی۔ نال یہ کیا گیا کہ اللہ نے زبان تو سارے نوں دیتی ہے، لیکن اس زبان دا بہترین استعمال کون کرتا ہے؟ وَمَنْ أَحْسَنُ قَوْلًا مِمَّنْ دَعَا إِلَى اللَّهِ وَعَمِلَ صَالِحًا وَقَالَ إِنَّنِي مِنَ الْمُسْلِمِينَ، کہ اس تو چنگی گل کی دیئے جڑا لوکاں نوں اللہ ول بلاوے اور آپ بھی چنگے کام کرے۔ یہ نہ ہوئے کہ لوکاں نوں تاں نیکی ول بلاوے تے آپ رج پیڑا ہو جاوے، نہیں، لوکاں نوں بھی اللہ ول بلاوے، آپ بھی چنگے کام کرے اور اپنے آپ نوں مسلمان کہے، اپنے آپ نوں کسے فرقے ول نسبت نہ دےوے، بلکہ کہے کہ میں مسلمان ہاں، اور کہے کہ میں اللہ دا فرما بردار ہاں، چودھری بن کے نہ بیٹھے، لوکاں نوں کہے اللہ دا بندہ بنو تے آپ بھی اللہ دا بندہ بن کے وکھاوے۔ پھر فرمایا کہ دعوت دین دا کم کوئی سوکھا کم نہیں، بڑا اوکھا کم ہے۔ جدوں تسی اللہ ول بلاندے ہو تے سارا جگ تہاڈا مخالف ہو جاندا ہے، تانوں گالاں وی پیندیاں، تانوں پاگل وی کیا جاندا ہے، اے وی کیا جاندا ہے اینوں خشکی چڑھ گئی ہے، یہ بھی کیا جاتا ہے یہ مت ماری گئی ہے، یہ بھی کیا جاتا ہے یہ دماغ کے پیج ٹلے ہو گئے، یہ ساری گلیں بھی سننیا پی، اور اس تو بھی اگے ود کے یہ بھی ہو سکتا ہے کہ تانوں اپنی جان کا نذرانہ بھی پیش کرنا پی جائے۔ لہذا فرمایا ولا تستوی الحسنۃ ولا السیئہ، نیکی تے برائی دا انجام ایکو جا نہیں ہوتا۔ بڑی پتے دی گل کہی، اگرچہ اللہ دے دین نو قائم کرن دے واسطے ہاتھ تلوار لے کے بھی میدان چانا پیندا ہے، کافران دے نال پوری طرح جنگ بھی کرنی پیندی ہے، اور جدوں اللہ دا دین قائم ہو جاندا ہے اس دین دے نافذ کرن دے وچ اللہ تعالیٰ دے حکم دے مطابق مجرمانوں سزا بھی دیتی جاندی ہے، لیکن جدوں دعوت دے رہا ہو، اللہ دے دین وال بلا رہا ہو، ادو انسان نوں بڑے ٹھنڈے مزاج دا ہو کے رہنا پیندا ہے۔ لہذا فرمایا کہ نیکی اور برائی اپنے انجام دے لحاظ نال برابر نہیں ہوندی، لہذا تسی برائی دا مقابلہ بھی بڑی نیکی دے نال اور صبر دے نال اچھے طریقے نال کریا کرو، نتیجہ کی نکلے گا فیض اللہ دی بینہ کا و بینہ ہو عداوت، لہذا تاڈے اور جدے درمیان بڑی دشمنی ہوئے گی، وہ بھی تاڈا ایک دن گرم جوش ساتھی بن جائے گا، تاڈا یار بن جائے گا، تاڈا ہیلپر بن جائے گا۔ اور اگے فرمایا کہ اے گل سوکھی نہیں، وما یلقاها الا الذین صبروا، اے چیز صرف انہاں لوگوں نوں لبدی ہے جڑے صبر کرن، وما یلقاها الا ذو حظ عظیم، اور اے انہاں نوں لبدی ہے جڑے بڑے نصیب والے ہون۔ جدوں تک اللہ دی بندہ صبر کرے تے اللہ دی مہربانی شامل ہوئے تے پھر بندہ رسول اللہ صلی اللہ علیہ وسلم دی سنت دے مطابق گالاں دے جواب وچ وی دعاواں دے سکدا ہے، ورنہ بس صرف گلا ہی کرتا رہ جائے گا کہ سلام اس پر کہ جس نے گالیاں سن کر دعائیں دیں صلی اللہ علیہ وسلم. لیکن آپ اپنا حال کی ہوئے گا کہ انہوں کوئی ذرا اچی نیویں گل کر کے دیکھے تو انہوں گھر تک اپڑا کے آوے گالاں کٹ کے اگوں جواب دے وچ. اس طرح دعوت نہیں ہو سکتی. ہاں اسلامی نظام قائم ہو جاوے, کوئی تڑے تے زیادتی کرے تانوں حق ہے کہ تسی اسلامی ریاست نو جا کے کنڈا کھڑکاؤ دا عدالت دا تے اپنا حق منگو. لیکن جدوں تسی دین دی دعوت دے رہے ہو پھر حضرت عیسیٰ علیہ السلام دے اس فرمان دے مطابق کہ کوئی تانوں ایک منہ تے ایک گل تے چپیڑ مارے تے دوسری گل بھی وہ دے سامنے پیش کر دیو, پھر یہو ہی کچھ بندے نو کرنا پے گا. اور اگے جا کے ایتھے گل مکائی نہیں, اگے جا کے مزید کیا کہ ظاہر ہے انسان ہے, بندہ بشر ہے, کنی دیر بھی سفر کرے گا, کدی جا کے بندے کولوں کوئی پٹھا کام ہو ہی سکتا ہے. فرمایا اما یمزغنک من الشیطان نزغن, کہ اگر شیطان دی طرف تانوں کوئی چک لگ ہی جاوے, شیطان تانوں کدھرے کوئی پٹھا کام تڑ کو کرا ہی دے وے دعوت دے سلسلے چ, فاستعذ باللہ من الشیطان الرجیم, تو پھر شیطان مردود کولوں فوراً اللہ دی پناہ چ آ جائے گا. اور جدوں تسی اللہ دی پناہ چ آ جاؤ پھر شیطان دا ابا بھی کچھ نہیں کر سکتا. بعض دانشور قسم دے لوگ وہ نویں نویں نقطے کٹتے رہتے ہیں. ایک بار ایک صاحب من کہن لگے جی قرآن شریف دے وچ رب نو سجدہ کرن دا کیا گیا تے رحمان نو سجدہ کرن دا کیا گیا, اللہ نو سجدہ کرن دا کیا ہی نہیں گیا. یعنی ایک نواں شوشہ سی کہ دین دے وچ عبادات جڑا ہے انہاں دی کوئی حیثیت نہیں, بس چنگے کام کرنے چاہیے, باقاعدہ جڑی عبادت ہیں نماز روزہ حج زکات یہ نہیں کرنا چاہیے. بہرحال میں انہاں دی گل سن لئی. میں گھر آ کے انڈیکس دیکھا قرآن شریف دا تے اللہ دے فضل نال مینوں یہ آیت لب گئی کہ جدے کہا گیا کہ اللہ تعالیٰ نے دن تے رات تے سورج تے چند پیدا کیتے. لا تسجدو للشمس ولا للقمر, تسی نہ سورج نو سجدہ کرنا تے نہ ہی چند نو سجدہ کرنا, وسجدو للہ الذی خلقہن, بلکہ تسی سجدہ کرنا اس اللہ نو جنہیں انہیں سب چیزوں نو پیدا کیتا. تو اللہ تعالیٰ سانو ہر قسم دے یہو جہے شوشیاں تو ہی بچا کے رکھے جڑے سانو اللہ دی عبادت تو دور کر دیں. اور سب تو بڑی گل ہے کہ تسی قرآن شریف جو جنہ مرضی نقطہ ادھر ادھر کڑھ لو, ساڈے واسطے اصل حجت جڑا ہے وہ رسول اللہ صلی اللہ علیہ وسلم دی سنت اور سیرت ہے. سانو رسول اللہ صلی اللہ علیہ وسلم دی سنت اور سیرت تو یہ گل ملتی ہے کہ دین دا یہو ہی نقشہ ہے جس تے امت مسلمہ جڑی ہے مجموعی طور پہ قائم ہے. کوئی دانشور, کوئی انٹلیکچوئل, کوئی ادھر دی گل, کوئی ادھر دا نقطہ کڈ بھی لوے قرآن مجید دے وچوں تے پھر بھی اسی اودی گل ادوں تک نہیں مننی جدوں تک اودی گل رسول اللہ صلی اللہ علیہ وسلم دی سنت اور سیرت دے مطابق نہ ہوئے. اللہ تعالیٰ سانو قرآن و سنت تے صحیح معنی چ عمل کرن دی توفیق دے وے. آخر دعوانا ان الحمدللہ رب العالمین.
اعوذ باللہ من الشیطان الرجیم, بسم اللہ الرحمن الرحیم. الله الذي أنزل الكتاب بالحق والميزان, وما يدريك لعل الساعة قريب.